ਮੋਕੋ ਕਰ ਸੰਤਨ ਕੀ ਧੂਰੇ, ਮੈਨੂੰ ਰੱਬ ਦੇ ਬੰਦਿਆਂ ਦੀ ਧੂੜੀ ਦਵਾ ਦੇ, ਮਿਲਾ ਦੇ, ਪ੍ਰਾਪਤ ਹੋ ਜਾਵੇ ਉਹਨਾਂ ਦੀ ਧੂੜੀ ਸਾਨੂੰ ਵੀ ਕਿਤੇ। ਕਹਿੰਦੇ ਉਹ ਜੀਵ ਧੰਨ ਨੇ, ਮਾਇਆ ਨੂੰ ਤਾਂ ਸਾਰੇ ਪੁਕਾਰਦੇ ਨੇ, ਕਹਿੰਦੇ ਉਹ ਗਲਤ ਨੇ। ਦੇਖੋ ਉਹਨਾਂ ਲਈ ਤਾਂ ਅੱਖਰ ਵਰਤਿਆ, ਕਹਿੰਦੇ ਨਾਮ ਵੀ ਹੁਣੇ ਨਾਨਕਾ ਹੋਤ ਜਾਤ ਸਭ ਧੂੜ ਹੈ, ਤਾਂ ਉਹ ਵੀ ਧੂੜ ਹੀ ਹੈ। ਕਹਿੰਦੇ ਉਹ ਧੂੜੀ ਚ ਰਲ ਜਾਣਗੇ, ਮਿੱਟੀ ਚ ਮਿਲ ਜਾਣਗੇ, ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਰਹੇਗਾ। ਇੱਕ ਪਾਸੇ ਕਹਿੰਦੇ ਨੇ ਉਹ ਵੀ ਧੂੜੀ ਹੈ ਧੰਨ ਜਿਹੜੀ ਪਵਿੱਤਰ ਹੈ, ਇੱਕ ਪਾਸੇ ਉਹ ਵੀ ਧੂੜੀ ਹੈ ਜਿਹੜੀ ਮੜੀਆਂ ਦੀ ਹੈ, ਗੰਦਿਆਂ ਥਾਵਾਂ ਤੇ ਵੀ ਧੂੜੀ ਹੈ। ਉਸ ਨੂੰ ਕੋਈ ਮਸਤਕ ਨੂੰ ਨਹੀਂ ਲਾਉਂਦਾ, ਪਰ ਇੱਥੇ ਆ ਕੇ ਗੁਰੂ ਦੇ ਦਰ ਤੇ ਸੰਤਾਂ ਮਹਾਤਮਾ ਕੋਲ ਆਪਾਂ ਕਿਵੇਂ ਮਸਤਕ ਨੂੰ ਧੂੜੀ ਲਾਉਂਦੇ ਹਾਂ। ਇਹ ਧੂੜੀ ਪਵਿੱਤਰ ਗਿਣੀ ਜਾਂਦੀ, ਇਹ ਧੂੜੀ ਪਾਪਾਂ ਨੂੰ ਮੇਟਦੀ। ਗੰਗਾ ਜਮਨਾ ਸਰਸਤੀ ਤੇ ਕਰਹਿ ਉਦਮ ਧੂੜ ਸਾਧੂ ਕੇ ਤਾਈ, ਇਹ ਧੂੜੀ ਮੰਗਦੇ ਨੇ ਲੋਕਾਂ ਦੇ ਮਨਾਂ ਅੰਦਰ ਇੰਨਾ ਵਹਿਮ, ਕਿਉਂਕਿ ਇੰਨੀ ਸੋਝੀ ਵਾਲਾ ਬੰਦਾ ਦੁਨੀਆਂ ਚ ਕਿਹੜਾ ਜੰਮਿਆ ਜਿਹੜਾ ਇਹ ਜਾਣ ਲੂਗਾ। ਲੋਕੀ ਕਹਿੰਦੇ ਗੁਰੂ ਅਮਰਦਾਸ ਜੀ 19 ਵਾਰ ਗੰਗਾ ਯਾਤਰਾ ਗਏ, ਗੁਰੂ ਅੰਗਦ ਦੇਵ ਜੀ ਦੇਵੀ ਦੇ ਜਾਲੇ ਜਾਂਦੇ ਰਹੇ, ਇਹ ਤਾਂ ਉਹਨਾਂ ਦਾ ਬਾਹਰਲਾ ਦਿਖਾਵਾ ਹੈ। ਅਸਲ ਵਿੱਚ ਤਾਂ ਗੰਗਾ ਦੇ ਬੇਨਤੀ ਕਰਨ ਤੇ ਹੀ ਜਾਂਦੇ ਸੀ ਚਰਨ ਪਾਉਣ। ਉਹ ਗੱਲ ਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਕਿ ਗੰਗਾ ਨੂੰ ਪਤਾ ਸੀ ਕਿ ਇਹ ਤੀਸਰਾ ਸਰੂਪ ਹੈ। ਆਓ ਗੰਗਾ ਜਮਨਾ ਸਰਸਤੀ, ਗੁਰੂ ਸਾਹਿਬ ਤਾਂ ਬਾਅਦ ਵਿੱਚ ਵੀ ਗਏ ਨੇ, ਗੁਰੂ ਅਮਰਦਾਸ ਜੀ ਸਾਰਿਆਂ ਤੀਰਥਾਂ ਤੇ ਗਏ ਨੇ, ਕਿਉਂਕਿ ਤੀਰਥਾਂ ਦੀਆਂ ਬੇਨਤੀਆਂ ਪ੍ਰਵਾਨ ਕਰਦੇ। ਜਿਵੇਂ ਆਪਾਂ ਕਹਿੰਦੇ ਮਹਾਰਾਜ ਸਾਡੇ ਘਰ ਚਰਨ ਪਾਓ, ਸਾਡਾ ਘਰ ਪਵਿੱਤਰ ਕਰੋ, ਇਸੇ ਤਰ੍ਹਾਂ ਹੀ ਦੇਵਤੇ ਵੀ ਕਹਿੰਦੇ ਨੇ ਅਤੇ ਤੀਰਥ ਵੀ ਕਹਿੰਦੇ ਨੇ ਕਿ ਮਹਾਰਾਜ ਹੁਣ ਤਾਂ ਤੁਸੀਂ ਆਏ ਹੋਏ ਹੋ, ਕਿਰਪਾ ਕਰੋ, ਹੁਣ ਤਾਂ ਚਰਨ ਪਾਓ, ਸਾਡੇ ਪਾਪ ਤਾਂ ਮਿਟੋ। ਤੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਇੱਥੇ ਇਹੀ ਬਚਨ ਕੀਤਾ ਹੈ ਕਿ ਰੱਬ ਦੇ ਪਿਆਰਿਆਂ ਦੀ ਧੂੜੀ ਜੇ ਮਿਲ ਜਾਵੇ, ਦਾਨ ਮਹਿੰਦਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਐ। ਸੰਗਤ ਦੀ ਧੂੜੀ ਲੱਭਦੀ ਨਹੀਂ ਹੈ, ਪਹਿਲਾਂ ਤਾਂ ਸੰਗਤ ਹੀ ਨਹੀਂ ਲੱਭਦੀ ਹੈ, ਫਿਰ ਸੰਗਤ ਦੇ ਜੋੜੇ ਨਹੀਂ ਲੱਭਦੇ, ਜੋੜੇ ਝਾੜਨ ਦਾ ਮੌਕਾ ਨਹੀਂ ਮਿਲਦਾ ਆਪਾਂ ਨੂੰ। ਰੱਬ ਦੇ ਬੰਦਿਆਂ ਦੀ ਚਰਨ ਧੂੜੀ ਬਹੁਤ ਔਖੀ ਸੇਵਾ ਮਿਲਦੀ, ਇਹ ਸੇਵਾ ਸਭ ਤੋਂ ਵੱਡੀ, ਪਰ ਇਹ ਕਿਸੇ ਭਾਗਾਂ ਵਾਲੇ ਨੂੰ ਸੇਵਾ ਪ੍ਰਾਪਤ ਹੁੰਦੀ। ਰੱਬ ਦੇ ਪਿਆਰੇ ਨਹੀਂ ਚਾਹੁੰਦੇ, ਧੰਨ ਧੰਨ ਕਹਾਂ ਪੁਕਾਰਤੇ, ਮਾਇਆ ਮੋਹ ਸਭ ਕੂੜ। ਇਹ ਦੁਨੀਆਂ ਕਹਿੰਦੀ ਹਾਏ ਮਾਇਆ ਹਾਏ ਮਾਇਆ, ਪਰ ਪਰਮਾਤਮਾ ਦੇ ਪਿਆਰੇ ਕੀ ਕਹਿੰਦੇ ਨੇ, ਧਨ ਨਹੀਂ ਬਾਂਛਾ ਹੈ ਸੁਰਗ ਨਾ ਅੱਛਾ ਹੈ, ਧਨ ਦੀ ਇੱਛਾ ਹੀ ਨਹੀਂ ਕਰਦੇ, ਪੈਸਾ ਨਹੀਂ ਚਾਹੀਦਾ ਸਾਨੂੰ, ਸਵਰਗ ਨਹੀਂ ਚਾਹੀਦਾ ਸਾਨੂੰ, ਪੈਸਾ ਵੀ ਨਹੀਂ ਚਾਹੀਦਾ, ਸਵਰਗ ਵੀ ਨਹੀਂ ਚਾਹੀਦਾ, ਪਦਾਰਥ ਵੀ ਨਹੀਂ ਚਾਹੀਦੇ, ਫਿਰ ਤੁਹਾਨੂੰ ਕੀ ਚਾਹੀਦਾ ਰੱਬ ਦੇ ਬੰਦਿਓ? ਅਤ ਪ੍ਰਿਆ ਪ੍ਰੀਤ, ਕਹਿੰਦੇ ਅਤਿਅੰਤ ਹੀ ਪ੍ਰੀਤੀ ਹੈ ਉਹਨਾਂ ਦੇ ਪਿਆਰੇ ਵਾਹਿਗੁਰੂ ਦੇ ਵਿੱਚ, ਬਹੁਤ ਹੀ ਪਿਆਰੀ ਚੀਜ਼ ਉਹਨਾਂ ਨੂੰ ਕੀ ਹੈ, ਸਾਧ ਰਾਜ ਰਾਜ ਚਹੈ, ਸਾਧ ਸਾਧੂ ਮਹਾਤਮਾ ਤੇ ਰਾਜ ਹੁੰਦੀ ਧੂੜੀ, ਰਾਜਾਂ ਰਾਜ ਵਿੱਚ ਜਾਂਦੇ ਨੇ ਉਹਨਾਂ ਦੀ ਤਾਂ ਇੱਕ ਪ੍ਰੀਤੀ ਸਾਧੂ ਦੀ ਧੂੜੀ ਵਿੱਚ ਹੈ। ਸਾਧ ਸੰਗਤ ਸਤਿਗੁਰੂ ਨਾਮ ਜਪਣ ਵਾਲੇ ਇੱਕੋ ਹੀ ਚੀਜ਼ ਆਏ, ਵਖਰੇਵੇਂ ਵਿੱਚ ਨਹੀਂ ਲੈ ਕੇ ਜਾਣਾ ਇਹਨਾਂ ਨੂੰ, ਰੱਬ ਦੇ ਪਿਆਰੇ ਸਾਧ ਸੰਗਤ ਇੱਕੋ ਹੀ ਰੂਪ ਹੈ, ਸਾਰੇ ਆਉਂਦੇ ਨੇ ਇੱਥੇ। ਇਸ ਕਰਕੇ ਰੱਬ ਦੇ ਪਿਆਰੇ ਸੰਗਤ ਦੀ ਧੂੜੀ ਮੰਗਦੇ ਨੇ, ਗੁਰਮੁਖ ਪਿਆਰੇ ਮਹਾਤਮਾ ਹੋਣ ਉਹਨਾਂ ਦੀ ਧੂੜੀ ਮੰਗਦੇ ਨੇ, ਉਹਨਾਂ ਦੀ ਸੇਵਾ ਦਾ ਮੌਕਾ ਮੰਗਦੇ ਨੇ। ਉਹ ਕਿਉਂ ਮੰਗਦੇ ਨੇ? ਉਹ ਇਸ ਕਰਕੇ ਮੰਗਦੇ ਨੇ ਜਿਵੇਂ ਆਮ ਦੁਨਿਆਵੀ ਲੋਕ, ਜੇ ਮਨਿਸਟਰ ਆ ਜਾਏ ਕੋਈ, ਉਹਦੀ ਕਾਰ ਦੇ ਮੂਹਰੇ ਹੋਣਗੇ, ਵੀ ਮੈਨੂੰ ਇੱਕ ਵਾਰ ਦੇਖ ਲਵੇ, ਸਤਿ ਸ੍ਰੀ ਅਕਾਲ ਬੁਲਾਉਣਗੇ, ਗੋਡੀ ਹੱਥ ਲਾਉਣਗੇ, ਪਰ ਜਦ ਉਹ ਲੈ ਜਾਂਦਾ ਫਿਰ ਉਹ ਮਿਲਦੇ ਹੀ ਨਹੀਂ ਉਹ, ਕਿਉਂਕਿ ਜਦ ਤੱਕ ਉਹਦੇ ਅੰਦਰ ਉਹ ਚੀਜ਼ ਹੈ, ਪਾਵਰ ਹੈ, ਸ਼ਕਤੀ ਹੈ, ਉਹ ਕੁਛ ਕਰਨ ਜੋਗਾ ਹੈ, ਉਦੋਂ ਤੱਕ ਸਾਰੀ ਦੁਨੀਆ ਅੱਗੇ ਪਿੱਛੇ ਘੁੰਮਦੀ। ਪਰ ਰੱਬ ਦੇ ਪਿਆਰਿਆਂ ਕੋਲ ਤਾਂ ਸੱਚੀ ਪਾਤਸ਼ਾਹੀ ਹੈ, ਉਹਨਾਂ ਨੇ ਤਾਂ ਕਦੇ ਉਤਰਨਾ ਹੀ ਨਹੀਂ ਥੱਲੇ, ਉਹ ਤਾਂ ਹੋਰ ਅਵਸਥਾ ਉੱਚੀ ਬਣਦੀ। ਵਾਹਿਗੁਰੂ ਦੇ ਜਿਹੜੇ ਪਿਆਰੇ ਨੇ, ਜਿਨ੍ਹਾਂ ਵੱਲ ਵਾਹਿਗੁਰੂ ਹਰ ਵਕਤ ਦੇਖਦੇ ਨੇ, ਕਿਤੇ ਉਹਨਾਂ ਦਾ ਜੋੜਾ ਚੁੱਕਣ ਦਾ ਮੌਕਾ ਮਿਲ ਜੇ, ਚਰਨ ਧੂੜੀ ਮਿਲ ਜਾਏ, ਕਹਿੰਦੇ ਮੈਂ ਤਾਂ ਉਹਨਾਂ ਦਾ ਜੋੜਾ ਚੁੱਕਦਾ ਕਿ ਪਰਮਾਤਮਾ ਦੀ ਨਿਗਾਹ ਚ ਆ ਜਾਵਾਂ। ਮੈਂ ਸੰਗਤ ਦੇ ਜੋੜੇ ਤਾਂ ਝਾੜਦੇ ਹਾਂ ਕਿ ਪਰਮਾਤਮਾ ਸੰਗਤ ਦੇ ਉੱਤੇ ਬਹੁਤ ਕਿਰਪਾ ਕਰਦੇ, ਸੰਗਤ ਵਿੱਚ ਬੈਠਦੇ ਨੇ, ਸੰਗਤ ਦੇ ਜੋੜਿਆਂ ਦੇ ਵਿੱਚ ਜਿਹੜਾ ਬੈਠਦਾ ਪਰਮਾਤਮਾ ਦੀ ਨਿਗਾਹ ਉੱਥੇ ਚਲੀ ਜਾਂਦੀ। ਸੰਗਤ ਦੇ ਜੂਠੇ ਭਾਂਡੇ ਮਾਂਜਣ ਵਿੱਚ, ਵਰਤਾਉਣ, ਲੰਗਰ ਵਰਤਾਉਣ ਵਿੱਚ, ਦਰੀਆਂ ਝਾੜਨ ਵਿੱਚ, ਇਸ ਤਰ੍ਹਾਂ ਕਹਿੰਦੇ ਪਰਮਾਤਮਾ ਜਿਹੜੇ ਨੇ ਪ੍ਰਸੰਨ ਹੁੰਦੇ ਨੇ। ਧੰਦੇ ਕਹਾਂ ਵਿਆਪ ਹੈ ਤਾਹੂ, ਉਹਨਾਂ ਨੂੰ ਧੰਦੇ ਕਿੱਥੇ ਵਿਆਪਦੇ ਨੇ, ਉਹ ਨਹੀਂ ਧੰਦਿਆਂ ਚ ਫਸਦੇ। ਜੋ ਏਕ ਛਾੜ ਅਨਕਤ ਹੈ ਨਾ ਜਾਹੂ, ਜਿਹੜੇ ਇੱਕ ਵਾਹਿਗੁਰੂ ਨੂੰ ਛੱਡ ਕੇ ਹੋਰ ਕਿਤੇ ਵੀ ਨਹੀਂ ਜਾਂਦੇ ਹੈਗੇ, ਬਸ ਇੱਕ ਵਾਹਿਗੁਰੂ ਵਿੱਚ ਜੁੜੇ ਰਹਿੰਦੇ ਨੇ। ਕਿਉਂ? ਹੁਣ ਆਪਣਾ ਦਾ 100 ਕੰਮ ਨੇ, ਉਹ 100 ਰੱਸਾ ਪਿਆ ਹੋਇਆ ਗਲ ਚ, ਕੋਈ ਲੱਤਾਂ ਚ, ਕੋਈ ਬਾਹਾਂ ਚ, ਉਹ ਖਿੱਚ ਮਾਰ ਰਹੇ ਨੇ, ਆਓ ਜਲਦੀ ਘਰੇ ਆਓ, ਆਓ ਜਲਦੀ ਦੁਕਾਨ ਤੇ ਆਓ, ਦਫ਼ਤਰ ਚ ਆਓ, ਆਓ ਜਲਦੀ ਆਓ, ਆਵਾਜ਼ਾਂ ਪੈ ਰਹੀਆਂ ਬਾਹਰੋਂ ਆਪਾਂ ਨੂੰ, ਜਲਦੀ ਆਓ, ਗੁਰਦੁਆਰੇ ਕੀ ਪਿਆ, ਇੱਥੇ ਇੰਨਾ ਹਜ਼ਾਰਾਂ ਦਾ ਨੁਕਸਾਨ ਹੋ ਜਾਣਾ, ਜਲਦੀ ਆਓ। ਰੱਬ ਰੱਬ ਕਰਕੇ ਅੰਦਰ ਬੈਠੇ ਹਾਂ, ਇੱਥੋਂ ਨਿਕਲਦੀ ਸਪੀਡ ਬਹੁਤ ਵਧਾਉਣੀ ਹੈ ਸਕੂਟਰ ਦੀ, ਵੀ ਜਲਦੀ ਘਰ ਜਾਣਾ, ਜਲਦੀ ਉੱਥੇ ਜਾਣਾ। ਇੱਥੇ ਬੈਠ ਕੇ ਵੀ ਆਪਾਂ ਨੂੰ ਧਿਆਨ ਪਿੱਛੇ ਨੂੰ ਜਾਂਦਾ ਬਾਰ ਬਾਰ, ਟਿਕਦਾ ਨਹੀਂ ਹੈ ਮਨ। ਰੱਬ ਦੇ ਪਿਆਰਿਆਂ ਨੇ ਸਾਰੇ ਰੱਸੇ ਵੱਢ ਦਿੱਤੇ, ਕੋਈ ਦੁਕਾਨ ਨਹੀਂ, ਕੋਈ ਦਫ਼ਤਰ ਨਹੀਂ, ਕੋਈ ਘਰ ਨਹੀਂ, ਕੋਈ ਬਾਰ ਨਹੀਂ, ਕੋਈ ਕੰਮ ਨਹੀਂ, ਕੋਈ ਕਾਰ ਨਹੀਂ। ਇਹਨਾਂ ਨੇ ਖਰਾਬ ਕੀਤਾ ਮੈਨੂੰ, ਸਾਰਾ ਕੁਝ ਹੀ ਛੱਡ ਦਿੰਦੇ ਨੇ। ਸਾਰਾ ਕੁਝ ਛੱਡ ਕੇ ਤੇ ਇੱਕ ਸੰਕਲਪ ਕਰ ਲੈਂਦੇ ਮਨ ਚ, ਦੂਜਾ ਸੰਕਲਪ ਹੀ ਨਹੀਂ ਆਉਂਦਾ ਉਹਨਾਂ ਦੇ ਮਨਾਂ ਦੇ ਅੰਦਰ। ਜੋ ਏਕ ਛਾੜ ਅਨਕਤ ਹੈ ਨਾ ਜਾਹੂ, ਇੱਕ ਨੂੰ ਛੱਡ ਕੇ ਹੋਰ ਕਿਤੇ ਜਾਂਦੇ ਹੀ ਨਹੀਂ। ਹੁਣ ਇਹ ਪ੍ਰਸ਼ਨ ਆਪਣਾ ਉੱਠਣਾ ਵੀ ਅਸੀਂ ਗ੍ਰਿਸ਼ਤੀ ਕਿੱਧਰ ਨੂੰ ਜਾਈਏ? ਤੁਸੀਂ ਵੀ ਵੱਢ ਦਿਓ ਰੱਸੇ ਸਾਰੇ, ਕਿਆ ਕੰਮ ਛੱਡ ਦਈਏ? ਨਹੀਂ ਨਹੀਂ, ਖਿਆਲ ਨਾਲ ਸਾਰਾ ਕੁਝ ਛੱਡ ਦਿਓ, ਕੰਮ ਤਾਂ ਕਰਨਾ ਹੀ ਹੈ। ਸੋ ਜਿਵੇਂ ਕੋਈ ਬੰਦਾ ਸੀ, ਉਹ ਕਲਕੱਤੇ ਚਲਿਆ ਗਿਆ, ਤੇ 20-25 ਸਾਲ ਪੁਰਾਣੀ ਗੱਲ ਹੈ, ਉੱਥੇ ਜਾ ਕੇ ਉਹ ਕਾਰੋਬਾਰ ਆਪਣਾ ਟਰੱਕ ਟਰੁੱਕ ਜਿਹਾ ਚਲਾਉਣ ਲੱਗ ਗਿਆ। ਉਹ ਥੋੜੇ ਦਿਨਾਂ ਬਾਅਦ ਫਿਰ ਪਿੰਡ ਮੁੜਿਆ ਆ, ਉਹਦਾ ਪਿਤਾ ਕਹਿਣ ਲੱਗਿਆ ਤੂੰ ਮੁੜਿਆ ਉੱਥੇ ਕੰਮ ਕਾਰ ਨਹੀਂ ਕੀਤਾ? ਕਹਿੰਦਾ ਮੈਂ ਨਹੀਂ ਉੱਥੇ ਜਾਂਦਾ, ਤਾਂ ਬਹੁਤ ਵੱਡਾ ਕਲਕੱਤਾ। ਕਹਿੰਦਾ ਤੂੰ ਸਿਰ ਤੇ ਕਲਕੱਤਾ ਸਾਰਾ ਚੱਕਣਾ ਕਿ ਆਪਣਾ ਕੰਮ ਕਰਨਾ ਤੂੰ? ਤੂੰ ਇਸ ਕਰਕੇ ਆ ਬਈ, ਆਪਾਂ ਚਲੋ ਘਰ ਦੇ ਕੰਮ ਤਾਂ ਘਰੇ ਕਰਨੇ ਹੀ ਕਰਨੇ ਨੇ, ਪਰ ਸਾਰਾ ਘਰ ਹੀ ਸਿਰ ਤੇ ਚੱਕਿਆ ਹੋਇਆ, ਹੁਣ ਵੀ ਸਿਰ ਤੇ ਚੱਕਿਆ ਹੋਇਆ। ਉਹ ਮਹਾਰਾਜ ਕਹਿੰਦੇ ਘਰ ਤਾਂ ਪਿੱਛੇ ਰੱਖਿਆ, ਸੰਕਲਪ ਚੱਕੇ ਹੋਏ ਨੇ ਘਰ ਦੇ, ਹਰ ਚੀਜ਼ ਚੁੱਕੀ ਹੋਈ ਹੈ। ਇੰਨਾ ਨਹੀਂ ਲੋੜ ਹੁੰਦੀ ਕਰਨੀ ਜਿੰਨਾ ਆਪਾਂ ਜ਼ਿਆਦਾ ਖੇਚਲਾ ਜੀ ਕਰਦੇ ਹਾਂ ਘਰ ਵਾਸਤੇ, ਇਹ ਦੇਵਾ ਕੁਛ ਸਤਿਗੁਰੂ ਤੇ ਵੀ ਛੱਡ ਦਿਓ। ਮਹਾਰਾਜ ਕਹਿੰਦੇ ਉਹ ਜਿਹੜੇ ਤੁਹਾਡੇ ਬੱਚੇ ਹੈ, ਉਹ ਮੇਰੇ ਵੀ ਤਾਂ ਬੱਚੇ ਆ, ਮੈਂ ਵੀ ਤਾਂ ਖਿਆਲ ਕਰਦਾ ਉਹਨਾਂ ਦਾ। ਇੰਨੀ ਚਿੰਤਾ ਚ ਨਾ ਡੁੱਬੋ ਜਿੰਨਾ ਕੁ ਡੁੱਬ ਗਏ ਹੋ, ਸਾਰੇ ਬੰਧਨ ਕੱਟ ਦਿਓ ਆਪਣੇ ਮਨ ਦੇ ਅੰਦਰੋਂ, ਇੱਥੇ ਬਹਿ ਕੇ ਸਭ ਭੁੱਲ ਜਾਓ। ਇਸ ਭੁੱਲਣ ਵਿੱਚ ਨੁਕਸਾਨ ਨਹੀਂ, ਤੁਹਾਡਾ ਫਾਇਦਾ ਹੈ। ਰੱਬ ਨੂੰ ਨਾ ਭੁੱਲੋ, ਸਾਰਾ ਕੁਝ ਭੁੱਲ ਜਾਓ। ਮਹਾਰਾਜ ਕਹਿੰਦੇ ਸਭੇ ਗੱਲਾਂ ਵਿਸਰਨ, ਇੱਕੋ ਵਿਸਰਨ ਜਾਓ। ਧੰਦਾ ਸਭ ਜਲਾਇਕ ਹੈ, ਇੱਕ ਆਸ ਕਮਾਓ। ਤਾਂ ਕਹਿਣ ਕਹਿੰਦੇ ਮਹਾਰਾਜ ਜਾ ਕੇ ਹੀ ਹੈ ਦੀਓ ਪ੍ਰਭ ਨਾਮ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਨੇ ਨਾਮ ਦੇ ਦਿੱਤਾ, ਵਸਾ ਦਿੱਤਾ, ਜਿਨ੍ਹਾਂ ਦੇ ਹਿਰਦੇ ਚ ਵਸਾਤਾ, ਕਿਰਪਾ ਕਰਨਗੇ। ਪਹਿਲਾਂ ਜਿਹੜੀ ਗੱਲ ਕਹੀ ਮਹਾਰਾਜ ਕਹਿੰਦੇ ਇਹ ਕਰੋ, ਖਿਆਲਾਂ ਨਾਲ ਆਪਣਾ ਸੰਕਲਪ ਤੋੜੋ, ਪਹਿਲਾਂ ਸਭ ਕੁਝ ਭੁੱਲ ਜਾਓ, ਇੱਥੇ ਬੈਠ ਕੇ ਇੱਕ ਆਪਣੇ ਅੰਦਰ ਵਿਚਾਰ ਪੈਦਾ ਕਰਨਾ ਕਿ ਮੇਰਾ ਕੋਈ ਨਹੀਂ ਹੈ, ਮੇਰਾ ਕੁਛ ਨਹੀਂ ਹੈ ਮੇਰਾ। ਜੇ ਇੱਕ ਵਿਚਾਰ ਮਨ ਦੇ ਅੰਦਰ ਆ ਜਾਏ, ਸੋ ਜਿਵੇਂ ਮੀਰਾ ਨੇ ਕਿਹਾ ਸੀ ਮੇਰੇ ਤੋਂ ਗਿਰਧਰ ਗੋਪਾਲ, ਬਸ। ਜੇ ਦੂਜੀ ਗੱਲ ਕਰੋ ਕਹਿੰਦੇ ਮੇਰੇ ਤੋਂ ਗਿਰਧਰ ਗੋਪਾਲ, ਬਸ। ਉਹ ਦੂਜੀ ਗੱਲ ਹੀ ਨਹੀਂ ਸੀ ਕਰਦੀ, ਹੋਰ ਤੇਰਾ ਕੋਈ ਨਹੀਂ। ਆਪਾਂ ਇੱਕੋ ਹੀ ਟੇਕ ਰੱਖ ਲਓ, ਮੇਰੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਕੋਈ ਨਿਆਣਾ ਨਿੱਕਾ, ਕੋਈ ਕਾਰੋਬਾਰ, ਮੇਰਾ ਕੁਛ ਨਹੀਂ ਹੈ। ਇੱਕ ਭਗਤੀ ਲਈ ਸਿਰਫ ਇੰਨਾ ਆਪਾਂ ਨੇ ਮਨ ਦੇ ਸੰਕਲਪ ਕਰਕੇ ਸੋਚਣਾ, ਉਹਦਾ ਮਨ ਨੇ ਟਿਕਣਾ ਨਹੀਂ ਹੈ, ਨਹੀਂ ਮਨ ਨੇ ਫਿਰ ਖਿੰਡਣਾ ਬਾਰ ਬਾਰ। ਜਦੋਂ ਗੁਰਦੁਆਰੇ ਆ ਜਾਓ, ਜਿਵੇਂ ਕੋਈ ਕਹਿੰਦਾ ਜਿੱਥੇ ਜਾਂਦਾ ਉੱਥੇ ਦੇ ਹੀ ਬਣ ਜਾਂਦਾ, ਇਸ ਕਰਕੇ ਇੱਥੇ ਆਏ ਤਾਂ ਇੱਥੇ ਦੇ ਹੀ ਬਣ ਜਾਓ। ਮਹਾਰਾਜ ਕਹਿੰਦੇ ਹੁਣ ਦੂਜਾ ਸੰਕਲਪ ਨਾ ਉਠਾਓ, ਜਾ ਕੇ ਹੀ ਹੈ ਦੀਓ ਪ੍ਰਭ। ਉਹ ਪਰਮੇਸ਼ਰ ਦਾ ਪੂਰਨ ਸਾਧੂ ਹੈ, ਉਹ ਭਾਗਾਂ ਵਾਲਾ ਹੈ, ਜਿਹਦੇ ਹਿਰਦੇ ਚ ਮਹਾਰਾਜ ਸੱਚੇ ਪਾਤਸ਼ਾਹ ਨੇ ਨਾਮ ਦੀ ਦਾਤ ਦੇ ਦਿੱਤੀ। ਸਲੋਕ ਪੰਜਵਾਂ ਸਲੋਕ ਉਚਾਰਨ ਕਰਦੇ ਨੇ, ਅਨਕ ਭੇਖ। ਅਨੇਕਾਂ ਪ੍ਰਕਾਰ ਦੇ ਬੰਦਾ ਭੇਖ ਬਣਾ ਲਵੇ, ਲਿਬਾਸ ਬਣਾ ਲਵੇ, ਔਰ ਗਿਆਨ ਅਤੇ ਗਿਆਨ ਦੀਆਂ ਗੱਪਾਂ, ਗਿਆਨ ਦੀਆਂ ਗੱਲਾਂ ਕਰੇ। ਸੋ ਇੱਥੇ ਮਹਾਰਾਜ ਨੇ ਨੰਗੇ ਅੱਖਰ ਦੀ ਵਰਤੋਂ ਕੀਤੀ ਹੈ। ਇਹ ਜਿਹੜੇ ਅੱਖਰ ਨੇ ਇਹੀ ਤਾਂ ਸਾਰੇ ਪੁੱਛਦੇ ਨੇ ਵੀ ਇਹ ਬੋਲੀਏ ਕਿਵੇਂ। ਨੰਗਾ, ਨਿੰਨਾ, ਅਣਾਣਾ, ਨੰਨਾ, ਇਹ ਸਾਰੇ ਇੱਕੋ ਰੂਪ ਚ ਆ ਜਾਂਦੇ ਨੇ। ਤੋ ਨੰਗਾ ਹੁੰਦਾ ਗਿਆਨ, ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋਤਿ ਸੁਭਾਵ ਹੈ ਨਾਨਕਾ ਸਾਈ ਗੱਲ ਚੰਗੀ। ਸੋ ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸ਼ਬਦ ਜਿਵੇਂ ਆਉਂਦਾ ਕਿ ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠਾ ਰੰਗ ਨੰਗਾ। ਜਦ ਆਪਾਂ ਪੰਜਾਬ ਚ ਰਹਿਣ ਵਾਲੇ ਪੰਜਾਬੀ ਬੋਲਣ ਵਾਲੇ ਨੰਗਾ ਨਹੀਂ ਬੋਲ ਸਕਦੇ, ਬਾਹਰਲੇ ਸਟੇਟਾਂ ਵਾਲੇ ਸਿੱਖ ਕਿਵੇਂ ਬੋਲਣਗੇ, ਬਾਹਰਲੇ ਦੇਸ਼ ਚ ਰਹਿਣ ਵਾਲੇ ਕਿਵੇਂ ਬੋਲਣਗੇ ਨੰਗਾ। ਇਸ ਕਰਕੇ ਬਹੁਤਿਆਂ ਨੂੰ ਨੰਗਾ ਹੀ ਨਹੀਂ ਬੋਲਣਾ ਆਉਂਦਾ, ਨੰਗਾ ਇਹ ਸਿੱਖਣਾ ਪੈਣਾ, ਤਾਂ ਕਿਤੇ ਜਾ ਕੇ ਇਹ ਸ਼ਬਦ ਪੜ ਹੋਊਗਾ। ਅਨਕ ਭੇਖ ਔਰ ਗਿਆਨ ਧਿਆਨ, ਕਹਿੰਦੇ ਧਿਆਨ ਲਾ ਲਾ ਬਹਿਣਾ, ਸਮਾਧੀਆਂ ਲਾ ਲਾ ਬਹਿਣੀਆਂ ਨਕਲੀ। ਮਨ ਹੱਠ ਮਿਲਿਓ ਨਾ ਕੋਈ, ਮਨ ਦੇ ਹੱਠ ਕਰਕੇ ਨਹੀਂ ਕੋਈ ਮਿਲ ਸਕਿਆ ਪਰਮਾਤਮਾ ਨੂੰ। ਬਹੁਤੇ ਭੇਖ, ਬਹੁਤੇ ਗਿਆਨ, ਬਹੁਤੇ ਧਿਆਨ ਦੀਆਂ ਗੱਲਾਂ, ਇਹ ਸਾਰੀਆਂ ਫੋਕਟ ਗੱਲਾਂ ਕਰਕੇ ਨਹੀਂ ਮਿਲ ਸਕਿਆ ਕੋਈ। ਕਹੋ ਨਾਨਕ ਕਿਰਪਾ ਭਈ, ਮਹਾਰਾਜ ਕਹਿੰਦੇ ਇਹ ਤਾਂ ਜਿਨ੍ਹਾਂ ਦੇ ਉੱਤੇ ਕਿਰਪਾ ਹੋਈ ਹੈ ਨਾ ਅਕਾਲ ਪੁਰਖ ਵਾਹਿਗੁਰੂ ਦੀ, ਭਗਤ ਗਿਆਨੀ ਸੋਏ, ਉਹ ਭਗਤ ਗਿਆਨੀ ਹੈ। ਇੱਥੇ ਨੰਗੇ ਨਾਲ ਹੈ ਗਿਆਨੀ। ਇਹ ਚਾਰ ਤਰ੍ਹਾਂ ਦੇ ਭਗਤ ਨੇ, ਇੱਕ ਭਗਤ ਹੁੰਦੇ ਨੇ ਆਰਤ ਭਗਤ, ਦੁਖੀ ਹੋ ਕੇ ਭਗਤੀ ਕਰਨੀ, ਪ੍ਰਹਿਲਾਦ ਜੀ ਨੇ ਕੀਤੀ ਹੈ। ਅਰਥਾ ਅਰਥੀ ਭਗਤ, ਮਤਲਬ ਲਈ ਭਗਤੀ, ਧਰੂ ਜੀ ਨੇ ਕੀਤੀ ਹੈ ਰਾਜ ਵਾਸਤੇ। ਇੱਕ ਹੁੰਦੇ ਨੇ ਅਨਨ ਭਗਤ, ਨਾਮਦੇਵ ਜੀ, ਜਿਹੜੇ ਦੂਜੇ ਨੂੰ ਮੰਨਦੇ ਨਹੀਂ ਹੋਰ, ਬਸ ਇੱਕ ਅਨਨ ਭਗਤ ਹੈ ਪਰਮਾਤਮਾ ਦਾ। ਹੁਣ ਇੱਕ ਚੌਥੇ ਨੇ, ਉਹਨੂੰ ਕਹਿੰਦੇ ਭਗਤ ਗਿਆਨੀ। ਇਹ ਭਗਤ ਗਿਆਨੀ ਥੋੜੇ ਹੋਏ ਨੇ, ਇਹਨਾਂ ਚ ਆਉਂਦੇ ਨੇ ਬਾਬਾ ਬੁੱਢਾ ਜੀ। ਇਹ ਬਾਬਾ ਬੁੱਢਾ ਜੀ ਭਗਤ ਵੀ ਹੋਏ ਨੇ, ਗਿਆਨੀ ਵੀ ਹੋਏ ਨੇ, ਬ੍ਰਹਮ ਗਿਆਨ ਵੀ ਹੈ ਨਾਲ ਨਾਲ ਭਗਤੀ ਵੀ ਹੈ। ਇਹ ਸਿਰਫ ਗੁਰੂ ਘਰ ਚ ਹੀ ਦਿੱਤਾ ਮਹਾਰਾਜ ਨੇ, ਜਿਵੇਂ ਮਹਾਰਾਜ ਨੇ ਬਚਨ ਕੀਤਾ ਨਾ, ਜਿਹੜੀਆਂ
ਹੁਣ ਪਿੱਛੇ ਜੀ ਆਈਆਂ ਸੀ 101 ਅਰਦਾਸਾਂ ਸ਼ਾਮ ਦੀ ਕਥਾ ਚ, ਉਹ ਅਰਦਾਸਾਂ ਬੜੀਆਂ ਜ਼ਰੂਰੀ ਸੀਗੀਆਂ। ਸਵੇਰ ਵਾਲੇ ਸ਼ਾਮ ਨੂੰ ਨਹੀਂ ਆਉਂਦੇ, ਸ਼ਾਮ ਵਾਲੇ ਸਵੇਰ ਨਹੀਂ ਆਉਂਦੇ। ਇਹ ਕਹਿੰਦੇ ਅਸੀਂ ਸ਼ਾਮ ਨੂੰ ਟਾਈਮ ਨਹੀਂ ਲੱਗਦਾ, ਕੋਈ ਕਹਿੰਦੇ ਸਾਨੂੰ ਸਵੇਰੇ ਨਹੀਂ ਲੱਗਦਾ। ਚਲੋ ਖੈਰ, ਅਸੀਂ ਤਾਂ ਆਪਣੀਆਂ ਉਹ ਕੈਸਟਾਂ ਭਰ ਲਈਆਂ, ਫਿਰ ਵੀ ਜਿਨ੍ਹਾਂ ਨੂੰ ਨਹੀਂ ਪਤਾ ਲੱਗੂਗਾ ਉਹਨਾਂ ਨੂੰ ਕੈਸਟਾਂ ਦੇ ਦਿਆਂਗੇ। 101 ਅਰਦਾਸ ਦਾ ਪਤਾ ਹੋਵੇ, ਉਹਦੇ ਚ ਅਖੀਰਲੀਆਂ ਇਹ 7 ਅਰਦਾਸਾਂ ਨੇ ਜਾ ਕੇ। ਉੱਥੇ ਪ੍ਰਮਾਤਮਾ ਤੋਂ ਇੱਕ ਬੇਨਤੀ ਕਰਕੇ ਮੰਗ ਮੰਗੀ ਹੈ ਕਿ ਹੇ ਵਾਹਿਗੁਰੂ, ਭਾਵੇਂ ਮੈਂ ਬ੍ਰਹਮ ਗਿਆਨ ਵਿੱਚ ਚਲੇ ਜਾਵਾਂ ਪਰ ਤੇਰੀ ਭਗਤੀ ਨਾ ਵਿਸਰੇ। ਭਾਵੇਂ ਕਿੰਨੀ ਉੱਚੀ ਅਵਸਥਾ ਦਾ ਮਾਲਕ ਹੋ ਜਾਏ, ਗੁਰੂ ਘਰ ਚ ਗੁਰੂ ਨਾਨਕ ਦੇਵ ਜੀ ਨੇ ਇੱਕ ਅਸੂਲ ਬਣਾਤਾ, ਸਿੱਖ ਬ੍ਰਹਮ ਗਿਆਨੀ ਹੋ ਕੇ ਵੀ ਸਿੱਖ ਰਹਿੰਦਾ ਹੈ ਤਾਂ ਉਹ ਸਿੱਖ ਹੀ ਹੈ। ਬਾਬਾ ਬੁੱਢਾ ਜੀ ਨੇ ਜਦੋਂ ਬਹੁਤ ਉੱਚੀ ਅਵਸਥਾ ਚਲੀ ਗਈ, ਸਵੇਰੇ ਉੱਠਣਾ ਹੀ ਬੰਦ ਕਰਤਾ, ਰਜਾਈ ਲੈ ਕੇ ਆਰਾਮ ਨਾਲ ਪਏ ਰਹਿਣ। ਫਿਰ ਜਿਹੜੇ ਨਾਲ ਦੇ ਸੀ ਉਹ ਵੀ ਪਏ ਰਹਿਣ, ਉਹ ਵੀ ਨਹਾਉਣੋਂ ਹਟ ਗਏ। ਕੋਈ 12 ਵਜੇ ਨਹਾ ਰਿਹਾ, ਕੋਈ 11 ਵਜੇ ਨਹਾ ਰਿਹਾ। ਜੋ ਬਾਬਾ ਜੀ ਨੇ ਉੱਠ ਕੇ ਨਹਾਉਣਾ ਉਹਨਾਂ ਨੇ ਨਹਾ ਲੈਣਾ। 6ਵੇਂ ਪਾਤਸ਼ਾਹ ਮਹਾਰਾਜ ਕੋਲ ਬੇਨਤੀ ਕੀਤੀ ਸਿੰਘਾਂ ਨੇ, ਗੁਰਸਿੱਖ ਕਹਿਣ ਲੱਗੇ ਮਹਾਰਾਜ ਬਾਬਾ ਜੀ ਨਹੀਂ ਉੱਠਦੇ, ਆਪ ਨਾਲ ਦੇ ਵੀ ਨਹੀਂ ਉੱਠਦੇ। ਮਹਾਰਾਜ ਜਦੋਂ ਗਏ ਕਹਿੰਦੇ ਬਾਬਾ ਜੀ ਇਹ ਕੀ ਕਾਰਨ ਹੋਇਆ ਤੁਸੀਂ ਉੱਠਦੇ ਨਹੀਂ ਹੁਣ? ਕਹਿੰਦੇ ਮਹਾਰਾਜ ਹੁਣ ਮੈਂ ਉੱਥੇ ਪਹੁੰਚ ਚੁੱਕਿਆ ਜਿੱਥੇ ਨਾ ਕੋਈ ਨਹਾਉਣ ਧੋਣ ਦੀ ਲੋੜ ਨਹੀਂ, ਅਵਸਥਾ ਹੀ ਇੰਨੀ ਉੱਚੀ ਹੋ ਗਈ ਮੇਰੀ। ਮਹਾਰਾਜ 6ਵੇਂ ਪਾਤਸ਼ਾਹ ਕਹਿਣ ਲੱਗੇ ਬਾਬਾ ਜੀ ਤੁਹਾਡੀ ਤਾਂ ਅਵਸਥਾ ਬਣ ਗਈ ਉੱਚੀ, ਆ ਜਿਹੜੇ ਤੁਹਾਡੇ ਨਾਲ ਦੇ ਇਹ ਤਾਂ ਡੁੱਬ ਜਾਣਗੇ ਸਾਰੇ ਹੀ, ਇਹ ਤਾਂ ਤੁਹਾਨੂੰ ਦੇਖ ਕੇ ਸਵੇਰੇ ਉੱਠਦੇ ਹੀ ਨਹੀਂ ਗਏ। ਇਹ ਕਹਿੰਦੇ ਜੇ ਸਾਡਾ ਬਾਬਾ ਬ੍ਰਹਮ ਗਿਆਨੀ ਅਸੀਂ ਵੀ ਬ੍ਰਹਮ ਗਿਆਨੀ। ਕਹਿੰਦੇ ਆਪਾਂ ਨੇ ਗੁਰੂ ਘਰ ਦੇ ਅੰਦਰ ਇਹ ਕਿਰਿਆ ਬੰਦ ਕਰਨੀ ਹੈ। ਬ੍ਰਹਮ ਗਿਆਨ ਭਾਵੇਂ ਪਰਮ ਪਦਵੀ ਹੋ ਜਾਏ, ਇਸ਼ਨਾਨ ਉਸੇ ਟਾਈਮ ਹੀ ਕਰਨਾ, ਬਾਣੀ ਉਸੇ ਤਰ੍ਹਾਂ ਹੀ ਪੜ੍ਹਨੀ ਹੈ, ਤਾਂ ਕਿ ਆਪਾਂ ਤਾਂ ਅੱਗੇ ਪ੍ਰਚਾਰ ਵੀ ਕਰਨਾ ਨਾ, ਆਪ ਜਪੈ ਅਵਰਹ ਨਾਮ ਜਪਾਵੈ ਵੀ ਕਰਨਾ। ਇਸ ਕਰਕੇ ਇਹ ਗਿਆਨੀ ਭਗਤ ਹੋਏ ਨੇ ਬ੍ਰਹਮ ਗਿਆਨੀ। ਪੌੜੀ ਨੰਨਾ ਗਿਆਨ ਨਹੀਂ ਮੁੱਖ ਬਾਤਾਂ, ਕਹਿੰਦੇ ਨੰਗੇ ਅੱਖਰ ਦੁਆਰਾ ਕਹਿੰਦੇ ਨੇ ਮੁੱਖੋਂ ਮੂੰਹੋਂ ਬਾਤਾਂ ਕਰਕੇ ਗਿਆਨ ਪ੍ਰਗਟ ਨਹੀਂ ਹੁੰਦਾ, ਗੱਲਾਂ ਨਾਲ ਗਿਆਨ ਨਹੀਂ ਮਿਲਦਾ, ਚਰਚਾ ਕਰਨ ਨਾਲ। ਤੇ ਮੈਂ 2 ਘੰਟੇ ਉੱਥੇ ਚਰਚਾ ਕਰਕੇ ਆਇਆ, ਕਈ ਥਾਂ ਲਿਖਿਆ ਦਾ ਨਾਮ ਚਰਚਾ ਘਰ, ਉੱਥੇ ਚਰਚਾ ਕਰਨ ਨਾਲ ਕੀ ਹੋਜੂ? ਚਰਚਾ ਕਰਨ ਨਾਲ ਕਿਤੇ ਨਾਮ ਦੀ ਪ੍ਰਾਪਤੀ ਹੋ ਜਾਂਦੀ? ਜਪਣ ਨਾਲ ਹੀ ਪ੍ਰਾਪਤੀ ਹੈ। ਅਨਕ ਜੁਗਤ ਸ਼ਾਸਤਰ ਕਰ ਭਾਂਤਾ, ਕਈ ਭਾਂਤ ਦੇ ਅਨੇਕਾਂ ਪ੍ਰਕਾਰ ਦੀਆਂ ਜੁਗਤੀਆਂ ਔਰ ਕਈ ਪ੍ਰਕਾਰ ਦੇ ਸ਼ਾਸਤਰਾਂ ਦੀਆਂ ਜੁਗਤੀਆਂ, ਕਈ ਪ੍ਰਕਾਰ ਦੇ ਗ੍ਰੰਥ ਪੜ੍ਹ ਲੈਣੇ, ਤਾਂ ਕੀ ਹੋਜੂ? ਕੁਛ ਨਹੀਂ ਹੋ ਸਕਦਾ। ਬਿਨਾਂ ਨਾਮ ਜਪਿਆ ਨਾਮ ਨਹੀਂ ਮਿਲਦਾ। ਗਿਆਨੀ ਸੋਏ ਜਾ ਕੇ ਦ੍ਰਿੜ ਸੋ, ਕਹਿੰਦੇ ਅਸਲੀ ਗਿਆਨਵਾਨ ਤਾਂ ਉਹੀ ਹੈ ਜਿਹਦੇ ਹਿਰਦੇ ਦੇ ਅੰਦਰ ਨਾਮ ਪੱਕਾ ਹੋ ਗਿਆ, ਦ੍ਰਿੜ ਹੋ ਗਿਆ ਨਾਮ। ਕਹਿਤ ਸੁਣਤ ਕਛ ਜੋਗ ਨਾ ਹੋ। ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਕਹਿਣ ਸੁਣਨ ਨਾਲ ਕੋਈ ਯੋਗ ਦੀ ਪ੍ਰਾਪਤੀ ਨਹੀਂ, ਕੋਈ ਜੁੜ ਨਹੀਂ ਜਾਂਦਾ ਗੱਲਾਂ ਬਾਤਾਂ ਦੇ ਨਾਲ। ਐ ਗੱਲਾਂ ਕਰ ਕਰ ਜੇ ਲੋਕ ਜੁੜਨ ਲੱਗਣ ਕਹਿਣ ਸੁਣਨ ਨਾਲ, ਫਿਰ ਤਾਂ ਸਾਰੀ ਦੁਨੀਆਂ ਜੁੜ ਜਾਵੇ। ਕਹਿਣ ਸੁਣਨ ਨਾਲ ਇੱਕ ਦੂਜੇ ਨੂੰ ਗੱਲਾਂ ਕਰਨ ਦੇ ਨਾਲ, ਜਿੰਨੇ ਮਰਜ਼ੀ ਗੱਲਾਂ ਯੋਗ ਨਾ ਹੋਈ, ਗੱਲਾਂ ਕਰਨ ਦੇ ਨਾਲ ਯੋਗ ਨਹੀਂ ਜੁੜਿਆ ਨਹੀਂ ਜਾਂਦਾ, ਪ੍ਰਾਪਤੀ ਨਹੀਂ ਹੁੰਦੀ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਗਿਆਨੀ ਰਹਿਤ ਆਗਿਆ ਦ੍ਰਿੜ ਜਾ ਕੈ, ਕਹਿੰਦੇ ਜਿਹਦੇ ਹਿਰਦੇ ਚ ਅਕਾਲ ਪੁਰਖ ਦੀ ਆਗਿਆ ਦ੍ਰਿੜ ਹੋ ਜਾਂਦੀ ਹੈ ਨਾ, ਉਹੀ ਗਿਆਨੀ ਹੈ, ਉਹੀ ਰਹਿਤਮਾਨ ਹੈ, ਜਿਹਦੇ ਹਿਰਦੇ ਚ ਆਗਿਆ ਪਰਪੱਕ ਹੋ ਗਈ। ਵਾਹਿਗੁਰੂ ਨੇ ਇਹ ਮੈਨੂੰ ਹੁਕਮ ਕੀਤੇ ਨੇ। ਹੁਕਮ ਦੇ ਉੱਤੇ ਚੱਲਣ ਵਾਲੇ ਜਿਹੜੇ ਆਮ ਲੋਕ, ਆਪਾਂ ਨੂੰ ਕੋਈ ਹੁਕਮ ਹੋ ਜਾ ਆਪਾਂ ਚੱਲ ਕੀ ਹੁੰਦਾ ਇਹ ਨਾਲ ਕੀ ਫਰਕ ਪੈਂਦਾ, ਘੜੀ ਠਹਿਰ ਕੇ ਕਰ ਲਵਾਂਗੇ ਕੰਮ, ਪਰ ਜਿਹੜੇ ਆਗਿਆਕਾਰੀ ਨੇ ਉਹ ਕਹਿੰਦੇ ਨਾ ਬਈ ਆਪਾਂ ਤਾਂ ਸਮੇਂ ਤੇ ਕਰਾਂਗੇ ਸਾਰਾ ਕੁਛ। ਜਿਹੜੇ ਬੰਦੇ ਸਮੇਂ ਦੇ ਪਾਬੰਦ ਨੇ, ਸਮੇਂ ਤੇ ਸਭ ਕੁਛ ਕਰਦੇ ਨੇ, ਉਹ ਆਗਿਆ ਵਿੱਚ ਨੇ। ਜਿਹੜੇ ਬੰਦੇ ਸਮੇਂ ਤੋਂ ਪਰੇ ਹੋ ਕੇ ਕੰਮ ਕਰਦੇ ਨੇ, ਉਹ ਆਗਿਆ ਤੋਂ ਬਾਹਰ ਹੋ ਜਾਂਦੇ ਨੇ। ਰਹਿ ਰਾਸ ਦਾ ਇੱਕ ਸਮਾਂ, 5 ਬਾਣੀਆਂ ਦਾ ਸਮਾਂ। ਸੋ ਇਸ ਕਰਕੇ ਮਹਾਰਾਜ ਕਹਿੰਦੇ ਸਮੇਂ ਅਨੁਸਾਰ ਸਭ ਕੁਛ ਕਰੋ। ਜਿਹੜੇ ਬੰਦੇ ਆਗਿਆ ਵਿੱਚ ਦ੍ਰਿੜ ਨੇ ਉਹ ਕਿਵੇਂ ਨੇ ਜੀ, ਹੋਰ ਕੋਈ ਦੱਸੋ ਉਹਨਾਂ ਦਾ। महाराज कहते उसन शीत समसर सब ताक है, उसन हुंदी गर्मी ते शीत हुंदी ठंड, समसर हुंदी एक सार। रब दे प्यारियां दे हिरदे च उहदी आग्या जो पक्की हुई है वह हुक्म च रहिंदे ने। आपां कहांगे बड़ी गर्मी अज, बड़ी गर्मी है, बड़ा रब ने मारते अज। जे ठंड होगी देखो जी किन्नी ठंड करती रब ने, दुनिया मारनी लई है। अखबार च भी आऊ बिहार च 100 बंदा मर गया, उन 100 को रजाई नहीं हैगी उत्थे, वो तां मर गए। तुसीं जाके देखिया नहीं बिहार च की हाल है लोगों का? तो इस करके उन्होंने कोई अपनी सेफ्टी नहीं की। वो जो सड़कों के उत्ते पए ने मंगते आदक, उन्होंने कोई कपड़ा लीड़ा ही नहीं हुंदा कोई, जे कोई कंबल कुंबल दे दो बेच के नशा पत्ता खा लेंदे अपना, वो तो मरदे आ। हुण महाराज सच्चे पातशाह कहिंदे कदे रब दे बंदे दे मुंह च सुणियो ये गल, वह कदे नहीं कहिंदा बड़ी गर्मी आ अज, अज बड़ी सर्दी आ अज, बड़ा मारते रब ने। वह कहिंदा गर्मी भी उहदे हुक्म विच है, सर्दी भी उहदे हुक्म विच है, दुख भी उहदे हुक्म विच है, भुख भी उहदे हुक्म विच है। धूप छाव जे समकर जाने, गुरु नानक देव जी कहिंदे सारियां चीजां नूं एक बराबर जाने, इहनूं कहिंदे भगती। होर भगती कितने, उन्हें तो नहीं कहते भी मैं बह के वाहेगुरु वाहेगुरु कर लिया, घंटा दो घंटे वाहेगुरु किया, बाद च रब की निंदा कर दिती। महाराज कहते बराबर जाणो, कोई चीज आवे बस तेरे हुक्म च होया, घाटे सहार ने तेरे हुक्म, कोई नहीं घाटा कोई नहीं पैंदा, कोई वाधा नहीं कुछ नहीं। रब दे प्यारे इन्हों गलों नूं मानते ही नहीं है, वह कहते सब तेरे हुक्म च है, तेरी मर्जी है, तेनू पता मेरा सब जान दें तू। ज्ञानी तत् गुरमुख बीचारी, असली ज्ञानी वह है जिन्हें गुरु दे राही गुरमुख बन के तत् दी विचार कीती है कि तत् स्वरूप कौन है। वाहेगुरु व्यापक है, मेरे हिरदे विच है। जिन्होंने तत् स्वरूप दी विचार कीती असल विच ज्ञानवान उही है। कहने पर नौ सारे कर नहीं सकते तुसी, कहते कौन कर सकता है? महाराज कहते ने मैं तेनू दस भी दिना लै गल ते तू कर नहीं सकता। कहने क्यों नहीं कर सकता जी? कहने जब तक साड़ी किरपा नहीं ना हुंदी उदों तक तू कुछ नहीं कर सकता। इत्थे भी यही कहने नानक जाको किरपा धारी, जिन्हां दे उत्ते किरपा कीती गुरु अर्जन देव जी कहते उही बंदे तत् दी विचार करते ने, उही आग्या च दृढ़ रहिंदे ने, उन्हां बंदियां नूं ही प्राप्ति हुंदी। दूजा कोई वाहिगुरु की प्राप्ति नहीं कर सकता। सारी गल तां फिर किथे मुकाई है? किरपा ते। इस करके वड्डी चीज की है किरपा। जब तक किरपा नहीं उदों तक कुछ नहीं है। इस करके वाहिगुरु दे चरणां च बेनती करो, किरपा करो दीन के दाते, मेरा गुण अवगुण ना विचार हो कोई, माटी का क्या तोप है स्वामी, मानस की गत एही। वाहिगुरु जी किरपा करो साडे ते, जद एही वड्डी गल है बस। जदों भी कहना है वाहिगुरु किरपा, जे तुहाडी नदर हो जाए, जे तुहाडी किरपा हो जाए, तां असीं कह सकदे हां वाहिगुरु वाहे गुरु। वाहे गुरु वाहे गुरु ऐसे महाराज 52 अखरां दी 52 अखरी भगत कबीर जी ने भी उच्चारण कीती है। जिन्नियां बाणियां महाराज ने उच्चारण कीतियां कबीर जी